गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत आसा दी वार दे अर्थ आप जी ने पढ़ के सरवण करा रहे सी। आओ उस दागला ऐसा सरवण करने की कोशिश करिए जी। पौड़ी चौथी। कादरत ते कुदरत दी गिणती पिछले श्लोक में दस के कुदरत दे सामान सुतंत्र नहीं चल रहे, कादर दे पै वे टो रहे हैं, ये अगले श्लोक विच खोलते हैं। मूल ਸਲੋਕ ਮਹੱਲਾ ਪਹਿਲਾ। ਭੈ ਵਿੱਚ ਪਵਣ ਵਹਿ ਸਦਵਾਓ, ਭੈ ਵਿੱਚ ਚੱਲੈ ਲਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਪਾਰ, ਭੈ ਵਿੱਚ ਇੰਦ ਫਿਰੈ ਸਿਰ ਪਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ, ਭੈ ਵਿੱਚ ਸਿੱਧ ਬੋਧ ਸਿਰਨਾਥ, ਭੈ ਵਿੱਚ ਆਡਾਣੇ ਆਕਾਸ, ਭੈ ਵਿੱਚ ਜੋਧ ਮਹਾਂਬਲ ਸੂਰ, ਭੈ ਵਿੱਚ ਆਵੇ ਜਾਵੇ ਪੂਰ, ਸਗਲਿਆ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸਚੇਕ। ਅਰਥ, ਪੌਣ ਪਰਮੇਸ਼ਰ ਦੇ ਭਉ ਵਿੱਚ ਹੀ ਸਦਾ ਵਗਦੀ ਹੈ, ਉਸ ਦੇ ਭਉ ਵਿੱਚ ਹੀ ਵਗ ਰਹੇ ਹਨ ਲਖ ਦਰਿਆਓ, ਉਸ ਦੇ ਭਉ ਵਿੱਚ ਹੀ ਅੱਗ ਕੰਮ ਕਰ ਰਹੀ ਹੈ, ਉਸ ਦੇ ਭੈ ਵਿੱਚ ਹੀ ਧਰਤੀ ਦੱਬੀ ਹੋਈ ਹੈ ਭਾਰ ਨਾਲ, ਭੈ ਵਿੱਚ ਹੀ ਇੰਦਰ ਪਾਉ ਬਦਲ ਸਿਰ ਦੇ ਪਰਨੇ ਭੱਜਾ ਫਿਰਦਾ ਹੈ। ਭੈ ਵਿੱਚ ਹੈ ਧਰਮ ਰਾਜਾ ਅਤੇ ਭੈ ਵਿੱਚ ਹੈ ਉਸਦਾ ਦੁਆਰ, ਉਸਦੇ ਭੈ ਵਿੱਚ ਹੀ ਸੂਰਜ ਹੈ ਅਤੇ ਭੈ ਵਿੱਚ ਹੀ ਚੰਦ ਹੈ, ਕਰੋੜਾਂ ਕੋਹ ਚੱਲਦੇ ਹਨ ਜਿਨ੍ਹਾਂ ਕੋਹਾਂ ਦੀ ਗਿਣਤੀ ਦਾ ਅੰਤ ਨਹੀਂ, ਸਿੱਧ ਬੁੱਧ ਨਾਥ ਅਤੇ ਦੇਵਤੇ ਵੀ ਉਸਦੇ ਭੈ ਵਿੱਚ ਹਨ, ਇਹ ਜੋ ਆਕਾਸ਼ ਫੈਲੇ ਹੋਏ ਹਨ ਭੈ ਵਿੱਚ ਹਨ। ਇਸ ਧਰਤੀ ਦੇ ਜੀਵਾਂ ਵਿੱਚੋਂ ਜੋ ਬੜੇ ਜੋਧ ਮਹਾਂਬਲੀ ਸੂਰਮੇ ਹਨ ਉਹ ਵੀ ਉਸਦੇ ਭੈ ਵਿੱਚ ਹਨ, ਅਤੇ ਹੋਰ ਆਮ ਜਨਤਾ ਦੇ ਪੂਰਾਂ ਦੇ ਪੂਰ ਜੋ ਜੰਮਦੇ ਮਰਦੇ ਰਹਿੰਦੇ ਹਨ ਸਭ ਭੈ ਵਿੱਚ ਹਨ। ਸੋ ਭਾਉ ਦਾ ਲੇਖ ਸਾਰਿਆਂ ਦੇ ਸਿਰ 'ਤੇ ਲਿਖਿਆ ਹੋਇਆ ਹੈ, ਅਤੇ ਭਾਉ ਤੋਂ ਰਹਿਤ ਕੇਵਲ ਇੱਕ ਹੈ ਜੋ ਸੱਚਾ ਹੈ ਅਤੇ ਨਿਰਾਕਾਰ ਹੈ, ਕਹਿੰਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ। ਮੂਲ ਮਹੱਲਾ ਪਹਿਲਾ। ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ, ਕੇਤੀਆ ਕੰਨ ਕਹਾਣੀਆਂ ਕੇਤੇ ਬੇਦ ਵਿਚਾਰ, ਕੇਤੇ ਨੱਚੈ ਮੰਗ ਤੇ ਗਿੜਮੁੜ ਪੂਰੇ ਤਾਲ, ਬਾਜਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ, ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ, ਲਖ ਟਕਿਆਂ ਕੇ ਮੁੰਦੜੇ ਲਖ ਟਕਿਆਂ ਕੇ ਹਾਰ, ਜਿਤ ਤਨ ਪਾਈਐ ਨਾਨਕਾ ਸੇ ਤਨ ਹੋਵੇ ਛਾਰ, ਗਿਆਨ ਨਾ ਗਲੇ ਢੂੰਡੀਏ ਕਥਨਾ ਕਰੜਾ ਸਾਰ, ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਆਰ। ਅਰਥ, ਹੇ ਨਾਨਕ ਇੱਕ ਨਿਰੰਕਾਰ ਵਾਹਿਗੁਰੂ ਹੈ ਜੋ ਭਾਉ ਤੋਂ ਰਹਿਤ ਹੈ, ਹੋਰ ਕਿਤਨੇ ਹੀ ਰਾਮ ਹੋਏ ਹਨ ਅਤੇ ਕਿਤਨੇ ਹੀ ਕ੍ਰਿਸ਼ਨ ਹੋਏ ਹਨ ਅਤੇ ਉਹਨਾਂ ਦੀਆਂ ਕਈ ਕਹਾਣੀਆਂ ਚੱਲ ਰਹੀਆਂ ਹਨ, ਪਰ ਉਹ ਸਾਰੇ ਅਕਾਲ ਪੁਰਖ ਅੱਗੇ ਧੂੜੀ ਭਾਉ ਤੁੱਛ ਹਨ। ਜਿਵੇਂ ਰਾਮ ਕ੍ਰਿਸ਼ਨ ਨੂੰ ਪਰਮੇਸ਼ਰ ਦੱਸਣ ਦੀਆਂ ਕਥਾਂ ਪੁਰਾਣਾਂ ਵਿੱਚ ਕਰਦੇ ਹਨ, ਤਿਵੇਂ ਕਈ ਵਿਚਾਰ ਵੇਦਾਂ ਦੇ ਵੀ ਦੱਸਦੇ ਹਨ। ਇਹ ਦੱਸਣ ਵਾਲੇ ਕਈ ਤਾਂ ਮੰਗਤੇ ਸਾਧੂ ਹਨ ਜੋ ਉਹਨਾਂ ਬਾਬਤ ਕਥਾ ਕਹਾਣੀਆਂ ਕਰਨ ਆਦਿ ਤੋਂ ਛੁੱਟ ਉਹਨਾਂ ਦੇ ਜੀਵਨ ਪ੍ਰਸੰਗ ਪ੍ਰਤੱਖ ਕਰਕੇ ਦੱਸਣ ਲਈ ਲੀਲਾਂ ਰਾਸਾਂ ਪਾਉਂਦੇ ਅਤੇ ਨੱਚਦੇ ਹਨ ਅਤੇ ਫੇਰੀਆਂ ਲੈ ਅਤੇ ਮੋੜੇ ਖਾ ਕੇ ਬਤਾਵੇ ਕਰਕੇ ਤਾਲ ਪੁਰਦੇ ਹਨ। ਕਈ ਕਮਾਉਣ ਵਾਲੇ ਲੋਕ ਹਨ ਅਰਥਾਤ ਰਾਸਧਾਰੀਏ ਜੋ ਬਾਜ਼ਾਰ ਵਿੱਚ ਇਹਨਾਂ ਲੀਲਾਂ ਅਤੇ ਰਾਸਾਂ ਦਾ ਮਾਨੋ ਬਾਜ਼ਾਰ ਆ ਲਾਉਂਦੇ ਹਨ। ਇਹ ਲੋਕ ਫਿਰ ਸਾਂਗ ਭਰਦੇ ਹਨ, ਰਾਜੇ ਰਾਣੀਆਂ ਬਣ ਕੇ ਗਾਉਣ ਗਾਉਂਦੇ ਹਨ ਅਤੇ ਵਾਰਤਕ ਵੀ ਬੋਲਦੇ ਹਨ, ਪਰ ਜੋ ਕੁਛ ਬੋਲਦੇ ਹਨ ਆਲ ਪਤਾਲ ਹੁੰਦਾ ਹੈ। ਜੈਸਾ ਇਹਨਾਂ ਦਾ ਬੋਲਣਾ ਆਲ ਪਤਾਲ ਭਾਉ ਝੂਠਾ ਹੈ, ਇਸੇ ਤਰ੍ਹਾਂ ਇਹਨਾਂ ਦੇ ਕੰਨੀ ਅਤੇ ਗੱਲੇ ਵਿੱਚ ਪਹਿਨੇ ਹੋਏ ਲੱਖ ਟੱਕਿਆਂ ਦੇ ਬੂੰਦੇ ਅਤੇ ਲੱਖ ਟੱਕਿਆਂ ਦੇ ਹਾਰ ਝੂਠੇ ਹਨ। ਇਹ ਗਹਿਣੇ ਹੀ ਝੂਠੇ ਨਹੀਂ, ਜਿਸ ਤਨ ਨੇ ਅਤੇ ਜਿਸ ਤਨ ਦੀ ਪਾਲਣਾ ਦੀ ਖਾਤਰ ਇਹ ਪਾਏ ਜਾਂਦੇ ਹਨ ਉਹ ਤਨ ਵੀ ਅੰਤ ਸੁਆ ਝੂਠੇ ਹੋ ਜਾਂਦੇ ਹਨ। ਇਸ ਤਰ੍ਹਾਂ ਦੇ ਬਤਾਵਿਆਂ ਗੱਲਾਂ ਅਤੇ ਕਥਨੀਆਂ ਨਾਲ ਦਿਲ ਪਰਚਾਵੇ ਤਾਂ ਹੁੰਦੇ ਹਨ, ਪਰ ਨਿਰੰਕਾਰ ਦਾ ਗਿਆਨ ਨਹੀਂ ਲੱਭਿਆ ਜਾ ਸਕਦਾ। ਉਸਦੇ ਤਤ ਗਿਆਨ ਦਾ ਕਥਨ ਕਰ ਸਕਣਾ ਇੰਨਾ ਔਖਾ ਹੈ ਜਿਤਨਾ ਲੋਹਾ। ਇਹਨਾਂ ਨਾਟਕਾਂ ਚੇਟਕਾਂ ਨਾਲ ਤਾਂ ਕੀ, ਸਾਰੇ ਸਾਧਨਾ ਦੇ ਕਰਦਿਆਂ ਵੀ ਜੇ ਸਾਈਂ ਦੀ ਮਿਹਰ ਨਾਲ ਮਿਲ ਜਾਏ ਤਾਂ ਉਹ ਗਿਆਨ ਪ੍ਰਾਪਤ ਹੁੰਦਾ ਹੈ। ਇਹਨਾਂ ਹਿਕਮਤ ਨਾਲ ਕਹੋ ਜਾਂ ਹੁਕਮ ਨਾਲ ਕਹੋ ਤਾਂ ਉਹ ਨਹੀਂ ਮਿਲਦਾ, ਇਹ ਤਾਂ ਸਗੋਂ ਖੁਆਰੀ ਹੈ। ਅੱਗੇ ਪੌੜੀ ਵਿੱਚ ਪਰਮੇਸ਼ਰ ਦੀ ਮਿਹਰ ਦਾ ਵੇਰਵਾ ਹੈ। ਪੌੜੀ, ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਭ ਆਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਨੀ ਵਿੱਚੋਂ ਆਪ ਗਵਾਇਆ, ਜਿਨ ਸੱਚੋਂ ਸੱਚ ਬੁਝਾਇਆ। ਅਰਥ, ਹੇ ਅਕਾਲ ਪੁਰਖ, ਜੇ ਤੂੰ ਆਪਣੀ ਮਿਹਰ ਦੀ ਦ੍ਰਿਸ਼ਟੀ ਪਾਵੇਂ ਤਾਂ ਉਸ ਮਿਹਰ ਦੀ ਦ੍ਰਿਸ਼ਟੀ ਨਾਲ ਸਤਿਗੁਰ ਪ੍ਰਾਪਤ ਹੁੰਦਾ ਹੈ। ਇਸ ਤੋਂ ਪਹਿਲਾਂ ਇਹ ਜੀਵ ਬਹੁਤੇ ਜਨਮਾਂ ਵਿੱਚ ਭਟਕਦਾ ਫਿਰਿਆ ਸੀ, ਹੁਣ ਜਦ ਨਦਰ ਹੋਈ ਤਾਂ ਸਤਿਗੁਰ ਮਿਲਿਆ। ਸਤਿਗੁਰ ਨੇ ਮਿਲ ਕੇ ਇਸ ਨੂੰ ਸ਼ਬਦ ਸੁਣਾਇਆ, ਯਾਨੀ ਨਾਮ ਦਾ ਉਪਦੇਸ਼ ਦਿੱਤਾ। ਉਸ ਸ਼ਬਦ ਦੀ ਕਮਾਈ ਨੇ ਭਰਮਣਾ ਭਟਕਣਾ ਦੂਰ ਕਰ ਦਿੱਤਾ। ਹੇ ਸਾਰੇ ਲੋਕੋ, ਤੁਸੀਂ ਸਾਰੇ ਸੁਣ ਲਓ ਕਿ ਸਤਿਗੁਰ ਜਿਹੜਾ ਦਾਤਾ ਹੋਰ ਕੋਈ ਨਹੀਂ ਹੈ, ਕਿਉਂਕਿ ਜਿਨ੍ਹਾਂ ਨੇ ਸਤਿਗੁਰੂ ਮਿਲ ਪੈਣ 'ਤੇ ਆਪਣੇ ਮਨ ਵਿੱਚੋਂ ਆਪਾ ਭਾਵ ਗੁਆ ਦਿੱਤਾ ਹੈ, ਉਹਨਾਂ ਨੇ ਸੱਚ ਨੂੰ ਪ੍ਰਾਪਤ ਕਰ ਲਿਆ ਹੈ। ਜਿਸ ਗੁਰੂ ਨੇ ਕਿ ਸਿੱਖ ਨੂੰ ਮਿਲ ਕੇ ਉਸਨੂੰ ਕੇਵਲ ਸੱਚ ਹੀ ਸੱਚ ਵਾਹਿਗੁਰੂ ਲਿਖਾ ਦਿੱਤਾ ਹੈ। ਇਸ ਚੌਥੀ ਪੌੜੀ ਦੇ ਦੂਸਰੇ ਸਲੋਕ ਵਿੱਚ ਰਾਸਤਾਰੀਆਂ ਦੀ ਰਾਸ ਨੂੰ ਇੱਕ ਖੇਲ ਤਮਾਸ਼ਾ ਮਾਤਰ ਵਰਣਨ ਕੀਤਾ ਹੈ ਅਤੇ ਇਹਨਾਂ ਦਿਲ ਪਰਚਾਵਿਆਂ ਦੀ ਹਾ ਹਾ ਹੂ ਹੂ ਤੋਂ ਗਿਆਨ ਉਤਪੱਤੀ ਦੀ ਅਭਾਵਤਾ ਦਿਖਾਈ ਹੈ। ਸੰਸਾਰ ਵਿੱਚ ਹੋ ਰਹੇ ਐਸੇ ਕੌਤਕ ਕੋੜ ਤਮਾਸ਼ਿਆਂ ਦੇ ਆਪਣੇ ਵਿੱਚ ਮੁਗਤ ਕਰਕੇ ਗਿਆਨ ਪ੍ਰਾਪਤੀ ਦੇ ਰਾਹ ਤੋਂ ਵਰਜ ਰਹਾਣ ਵਾਲੇ ਨਜ਼ਾਰੇ ਤੋਂ ਆਪ ਜੀ ਦਾ ਵਿਸ਼ਾਲ ਮਨ ਕੁਦਰਤ ਦੀ ਵਿਸ਼ਾਲਤਾ ਵਿੱਚ ਉੱਪਰ ਨੂੰ ਉੱਠ ਗਿਆ ਹੈ ਅਤੇ ਆਪ ਕੁਦਰਤ ਦੇ ਸਮਾਨਾਂ ਵਿੱਚ ਹੀ ਵਿਸ਼ਵ ਰਾਸ ਪੈ ਰਹੀ ਅਨੁਭਵ ਕਰਦੇ ਹਨ, ਜੋ ਅਗਲੇ ਸਲੋਕ ਵਿੱਚ ਹੈ। ਜਿਸ ਰਾਸ ਵਿੱਚ ਇੱਕ ਪਾਸੇ ਤਾਂ ਚੰਦ, ਸੂਰਜ, ਘੜੀਆਂ ਆਦਿਕ ਹਨ, ਜੋ ਮਾਨੋ ਕਾਲ ਦੇ ਸੂਚਕ ਹਨ, ਦੂਜੇ ਪਾਸੇ ਧਰਤੀ ਹੈ, ਜੋ ਦੇਸ਼ ਦੀ ਸੂਚਕ ਹੈ, ਤੀਜੇ ਪਾਸੇ ਮਾਲ, ਧਨ, ਪਾਵਣ, ਪਾਣੀ, ਬੈਸੰਤਰ ਆਦਿਕ ਹਨ, ਜੋ ਮਾਨੋ ਇੱਕ ਵਸਤੂ ਰੂਪ ਹਨ। ਇਹਨਾਂ ਸਾਰਿਆਂ ਪਦਾਰਥਾਂ ਦੀ ਪਰਸਪਰ ਵਰਤੋਂ ਮਾਨੋ ਦੇਸ਼ ਕਾਲ ਵਸਤੂ ਦੀ ਪਰਸਪਰ ਖੇਡ ਹੈ, ਜੋ ਰਾਸ ਦੇ ਤੁਲੇ ਹੈ। ਇਸ ਦੇਸ਼ ਕਾਲ ਆਦਿਕ ਦੀ ਖੇਡ ਦੇ ਮੁਕਾਬਲੇ 'ਤੇ ਇੱਕ ਇਹਨਾਂ ਤੋਂ ਭਿੰਨ ਹੋਰ ਪਦਾਰਥ ਹੈ, ਜੋ ਗਿਆਨ ਹੈ। ਇਸ ਦੇ ਹੋਣ ਨਾਲ ਇਹ ਰਾਸ ਇੱਕ ਸਰੀਰਕ ਚੀਜ਼ ਹੈ, ਜਿਸ ਗਿਆਨ ਦੀ ਅਣਹੋਂਦ ਮੰਨਣ ਨਾਲ ਇਹ ਸਾਰੀ ਦੇਸ਼ ਕਾਲ ਵਸਤੂ ਦੀ ਖੇਡ ਮਾਨੋ ਜਮਕਾਲ ਦੇ ਚੱਕਰ ਭਾਉ ਭਾਵ ਹੀ ਹੈ। ਨਿਰੁਕਤ, ਸਦਭਾਵ। ਗੁਰੂ ਗ੍ਰੰਥ ਕੋਸ਼ ਵਿੱਚ ਸਦਭਾਵ ਦਾ ਮੂਲ ਸਦੈਵ ਦੱਸ ਆਏ ਹਨ। ਸਦਾ ਜਮਾ ਏ ਸਦੈਵ, ਸਦਾ ਹਮੇਸ਼ਾ। ਦੂਸਰਾ, ਨਰੋਤਮ ਤਾਰਾ ਸਿੰਘ ਜੀ ਨੇ ਸਦਾ ਚੱਲਣੇ ਵਾਲੀ ਅਰਥ ਕੀਤਾ ਹੈ। ਪੌਣ ਥੋੜ੍ਹੀ ਬਹੁਤ ਚਾਲ ਵਿੱਚ ਸਦਾ ਰਹਿੰਦੀ ਹੈ, ਇਸ ਕਰਕੇ ਸੰਸਕ੍ਰਿਤ ਵਿੱਚ ਸਦਾ ਗਤੀ ਪਾਉਣ ਲਈ ਵਰਤਿਆ ਹੈ। ਪੌਣ ਸਦਭਾਵ, ਸਦਾ ਚਾਲ ਵਿੱਚ ਰਹਿਣੇ ਵਾਲੀ ਪੌਣ, ਇਹ ਅਰਥ ਵੀ ਸੰਪਰਦਾਈ ਹੈ। ਵੇਗਾ ਕੱਢਣਾ, ਵੇਗਾ ਕੱਢਣਾ ਤੋਂ ਭਾਵ ਹੈ ਉਹ ਸੇਵਾ ਜੋ ਆਪਣੀ ਇੱਛਾ ਨਾ ਆਉਂਦਿਆਂ ਵੀ ਕਰਨੀ ਪਵੇ। ਹਿੰਦੂ ਮਤ ਅਨੁਸਾਰ ਸਾਰੇ ਦੇਵਤਿਆਂ ਦੀਆਂ ਅਹੂਤੀਆਂ ਅਗਨੀ ਲੈਂਦੀ ਹੈ ਅਤੇ ਉਹਨਾਂ ਨੂੰ ਪਹੁੰਚਾਉਂਦੀ ਹੈ, ਸੋ ਅਗਨੀ ਨੂੰ ਦੂਜੇ ਦੇਵਤਿਆਂ ਦੀ ਮਾਨੋ ਵਗਾਰ ਕੱਢਣੀ ਪੈਂਦੀ ਹੈ। ਇਸੇ ਤਰ੍ਹਾਂ ਚੁੱਲ੍ਹੇ, ਭੱਠੀਆਂ ਆਦਿਕਾਂ ਵਿੱਚ ਪਾ ਕੇ ਆਦਮੀ ਇਸ ਤੋਂ ਕੰਮ ਲੈਂਦਾ ਹੈ। ਧਰਤੀ, ਧਰਤੀ ਦਾ ਅਰਥ ਹੈ ਜਿਸ ਪਰ ਕੁਛ ਧਰਿਆ ਜਾਵੇ। ਧਰਤੀ ਪਰ ਜਲ, ਵਾਯੂ, ਤੱਤ ਅਤੇ ਹੋਰ ਬਨਸਪਤੀ ਜੀਵ, ਜੋ ਕੁਛ ਇਸ ਪਰ ਧਰਿਆ ਹੈ ਉਸ ਦਾ ਭਾਰ ਹੈ। ਰਾਜਾ ਧਰਮ, ਰਾਜਾ ਧਰਮ ਤੋਂ ਭਾਵ ਹੈ ਧਰਮ ਰਾਜਾ। ਧਰਮ ਰਾਜਾ ਅਤੇ ਦੁਆਰ ਦੋਏ ਪਦ ਕਰਮ ਕਾਰਕ ਵਿੱਚ ਹੈ। ਸਿੱਧ, ਸਿੱਧ ਤੋਂ ਭਾਵ ਹੈ ਜੈਨੀਆਂ ਦੇ ਸਭ ਤੋਂ ਵੱਡੇ। ਜੋਗੀ ਵੀ ਇਹ ਪਦ ਆਪਣੇ ਵੱਡਿਆਂ ਲਈ ਵਰਤ ਲੈਂਦੇ ਹਨ। ਬੁੱਧ, ਬੁੱਧ ਤੋਂ ਭਾਵ ਹੈ ਬੋਧੀਆਂ ਦਾ ਸਭ ਤੋਂ ਵੱਡਾ ਆਚਾਰੀਏ। ਉਹ ਬੁੱਧ ਇੱਕ ਨਹੀਂ, ਕਈ ਹੋਏ ਮੰਨਦੇ ਹਨ। ਨਾਥ, ਨਾਥ ਤੋਂ ਭਾਵ ਹੈ ਜੋਗੀਆਂ ਦੇ ਸਭ ਤੋਂ ਵੱਡੇ ਜੋ ਹੈਨ। ਸੁਰ, ਸੁਰ ਤੋਂ ਭਾਵ ਹੈ ਦੇਵਤੇ। ਭੈ, ਭੈ ਤੋਂ ਭਾਵ ਹੈ ਸਾਰੇ ਉਸਦੇ ਬੱਧੇ ਨਿਯਮਾਂ ਵਿੱਚ ਕੰਮ ਕਰ ਰਹੇ ਹਨ। ਇਹਨਾਂ ਵਿੱਚ ਜੋ ਨੇਮ ਉਲੰਘ ਸਕਣ ਦੀ ਰਵਸ਼ ਹੈ, ਇਹ ਕਿਸੇ ਹੱਦਬੰਦੀ ਦੇ ਅੰਦਰ ਹੈ। ਉਹ ਹੱਦਬੰਦੀ ਕਰਤੇ ਨੇ ਬੰਨੀ ਹੈ। ਹੱਦਬੰਦੀ ਵਿੱਚ ਰਹਿਣਾ ਅਤੇ ਉਸਨੂੰ ਉਲੰਘ ਨਾ ਸਕਣਾ ਕਰਤੇ ਦੀ ਜਿਸ ਸ਼ਕਤੀ ਕਰਕੇ ਹੈ, ਉਹ ਕੀਤੇ ਹੋਏ ਲਈ ਉਸਦਾ ਭੈ ਹੈ। ਭੈ ਸੰਖੇਪ ਨਾਲ ਸਮਝਣ ਲਈ ਇਉਂ ਹੈ, ਭੈ ਤੋਂ ਮਤਲਬ ਉਹਨਾਂ ਕੁਦਰਤੀ ਨਿਯਮਾਂ ਦਾ ਹੈ ਜੋ ਅਮਿਤ ਹਨ ਅਤੇ ਜਿਨ੍ਹਾਂ ਦਾ ਉਲੰਘਣ ਅਸੰਭਵ ਹੈ। ਭਾਵ ਇਹ ਹੈ ਕਿ ਪੂਜਿਏ ਉਹ ਹੈ ਜੋ ਨਿਰਭਉ ਹੈ, ਹੋਰ ਸਾਰੇ ਜੋ ਭਾਉ ਹੇਠ ਹਨ ਉਹ ਪੂਜਿਏ ਨਹੀਂ। ਕੁਦਰਤ ਵਿੱਚ ਭੈ ਦਿਖਾ ਕੇ ਅਗਲੇ ਸਲੋਕ ਵਿੱਚ ਦੱਸਿਆ ਹੈ ਕਿ ਰਾਮ ਆਦਿਕ ਅਵਤਾਰ ਵੀ ਭੈ ਵਿੱਚ ਹਨ, ਇੱਕ ਆਪ ਨਿਰੰਕਾਰ ਨਿਰਭਉ ਹੈ। ਉਪਨਿਕਤ ਕਠ ਅਤੇ ਤੈਤ੍ਰੇਯ ਵਿੱਚ ਅਗਨੀ, ਸੂਰਜ, ਇੰਦਰ, ਵਾਯੂ ਅਤੇ ਮੌਤ ਪੰਜੇ ਭੈ ਹੇਠਾਂ ਦੱਸੇ ਹਨ। ਕੰਨ, ਕੰਨ ਤੋਂ ਭਾਵ ਹੈ ਸੰਸਕ੍ਰਿਤ ਕ੍ਰਿਖਣ ਦਾ ਪਦ ਪ੍ਰਾਕ੍ਰਿਤ ਰੂਪ ਹੈ ਕੰਨ। ਰਵਾਲ, ਰਵਾਲ ਤੋਂ ਭਾਵ ਹੈ ਥੋੜ੍ਹੀ ਜਿਹੀ ਸ਼ੈ। ਕਿਣਕਾ, ਧੂੜੀ, ਭਾਵ ਤੁੱਛ। ਪੁਰਾਣਕ ਕਥਾ ਵੀ ਕਰਦੇ ਹਨ ਅਤੇ ਵਿੱਚ ਉਪਨਿਸ਼ਦਾਂ ਆਦਿ ਦੇ ਵੇਦ ਵਿਚਾਰ ਵੀ ਸੁਣਾਉਂਦੇ ਹਨ। ਬਾਜ਼ਾਰੀ, ਬਾਜ਼ਾਰੀ ਤੋਂ ਭਾਵ ਹੈ ਬਾਜ਼ਾਰ ਲਾਉਣ ਵਾਲੇ, ਵਪਾਰ ਕਰਕੇ ਪੈਸਾ ਕਮਾਉਣ ਵਾਲੇ, ਕਮਾਮ ਵਾਲੇ। ਹਿੰਦ ਦੀਆਂ ਕਈ ਪ੍ਰਾਂਤਾਂ ਵਿੱਚ ਸ਼ਹਿਰਾਂ ਤੋਂ ਦੂਰ ਗਿਰਾਵਾਂ ਵਿੱਚ ਫਿਰਤੂ ਵਪਾਰੀ ਬਾਜ਼ਾਰ ਆ ਲਾਉਂਦੇ ਹਨ। ਇਰ ਗਿਰਦ ਦੇ ਲੋਕ ਆ ਕੇ ਸੌਦੇ ਖਰੀਦ ਲੈਂਦੇ ਹਨ। ਉਹਨਾਂ ਨਾਲ ਗੁਰੂ ਜੀ ਰਾਸਤਾਰੀਆਂ ਨੂੰ ਉਪਮਾ ਦੇ ਰਹੇ ਹਨ। ਆਲ ਪਤਾਲ, ਆਲ ਪਤਾਲ ਤੋਂ ਭਾਵ ਹੈ ਸੰਪਰਦਾ ਵਿੱਚ ਆਕਾਸ਼ ਪਤਾਲ ਦੀਆਂ ਗੱਲਾਂ। ਐਸੀਆਂ ਗੱਲਾਂ ਜੋ ਹਸਾਰੂ ਆ ਜਾਣ ਪਰ ਹੋਣ ਬੇਥਵੀਆਂ, ਜਿਵੇਂ ਆਕਾਸ਼ ਪਾਤਾਲ ਨਹੀਂ ਮਿਲਦੇ। ਜਿਨ੍ਹਾਂ ਗੱਲਾਂ ਵਿੱਚ ਪਾੜਾ ਆਕਾਸ਼ ਪਾਤਾਲ ਦਾ ਹੋਵੇ, ਅਸੰਗਤ ਅਤੇ ਅਮੋਲ ਵੀ ਆ, ਅਮੇਲ ਵੀ ਆ। ਰਾਸਤਾਰੀ ਰਾਸਾਂ ਵਿੱਚ ਰਾਮ ਕ੍ਰਿਸ਼ਨ ਤੋਂ ਛੁੱਟ ਰਾਜਾ ਰਸਾਲੂ, ਭਰਥਰੀ, ਲੂਣਾ, ਇੰਦਮਤੀ ਆਦਿ ਕਿੱਸੇ ਕਹਾਣੀਆਂ ਸਭ ਮੱਲੋ ਮੱਲੀ ਲਿਆ ਘੁਸੇੜਦੇ ਅਤੇ ਅਸੰਗਤ ਪ੍ਰਸੰਗ ਅਤੇ ਹਾਸਾ ਮਾਹੌਲ ਕਰਦੇ ਹਨ। ਅਰਬੀ, ਆਲਾ ਬਹੁਤ ਉੱਚਾ, ਪਾਵ ਆਕਾਸ਼। ਪਾਤਾਲ, ਪਾਤਾਲ ਤੋਂ ਭਾਵ ਹੈ ਹੇਠਲੇ ਸੱਤ ਲੋਕਾਂ ਵਿੱਚ ਅੰਤਲਾ, ਉਚਿਆਈ ਅਰਥ ਵਾਲਾ ਪਦ ਜਿਸ ਦਾ ਭਾਵ ਅਰਥ ਆਕਾਸ਼ ਹੈ। ਗੁਰਬਾਣੀ ਵਿੱਚ ਪਾਤਾਲ ਪਦ ਦੇ ਨਾਲ ਹੋਰ ਥੈਂ ਵੀ ਆਇਆ ਹੈ, ਜੈਸੇ ਛੂਟਸ ਨਾਈ ਊਬ ਪਿਆਲ। ਊਬ ਯਾਨੀ ਉੱਚਾ, ਭਾਵ ਆਕਾਸ਼ ਪਾਤਾਲ ਵਿੱਚ ਚੜ੍ਹ ਉੱਤਰ ਕੇ ਵੀ ਨਹੀਂ ਛੁੱਟ ਸਕਦਾ। ਦੂਸਰਾ, ਅਸਤ ਵਿਅਸਤ ਗੱਲਾਂ ਦੇ ਅਰਥ ਵੀ ਇਹ ਪਦ ਗੁਰਬਾਣੀ ਵਿੱਚ ਆਇਆ ਹੈ। ਉਹ ਆਲ ਪਤਾਲ ਮੂੰਹੋਂ ਬੋਲਦੇ ਜਿਉਂ ਪੀਤੇ ਮਦ ਮਤਵਾਲੇ। ਤੀਸਰਾ, ਚੰਗਾ ਮੰਦਾ ਉੱਚਾ ਨੀਵਾਂ ਦੇ ਅਰਥ ਵੀ ਆਇਆ ਹੈ। ਯਥਾ ਉਰਵਾਰ ਪਾਰ ਕੇ ਦਾਨੀਆਂ ਲਿਖ ਲਏ ਉਹ ਆਲ ਪਤਾਲ। ਮੁੰਦਰਾ, ਮੁੰਦਰਾ ਤੋਂ ਭਾਵ ਹੈ ਮੁੰਦੜਾ। ਰੂਪ ਬਦਲਦਾ ਅੱਜ ਕੱਲ੍ਹ ਬੁੰਦਾ ਅਤੇ ਬੁੰਦੜੇ ਰੂਪ ਵਿੱਚ ਬੋਲਿਆ ਜਾਂਦਾ ਹੈ, ਜਿਸ ਦਾ ਅਰਥ ਹੈ ਵਾਲਾ, ਧਨੋੜਾ, ਕੁੰਡਲ ਅਤੇ ਮੁੰਦਰੀਆਂ ਛੱਲੇ ਵੀ ਲਾ ਲੈਂਦੇ ਹਨ। ਹਿਕਮਤ, ਹਿਕਮਤ ਤੋਂ ਭਾਵ ਹੈ ਅਰਬੀ ਵਿੱਚ ਹਿਕਮਤ ਦੇ ਪਹਿਲੇ ਅਰਥ ਹਨ ਦਾਨਾਈ, ਅਮਲ ਦੀ ਸੱਚਿਆਈ, ਵਿਦਵਤਾ। ਫਿਰ ਵਿਦਵਤਾ ਦੇ ਗਿਆਨ ਵਿੱਚ ਇਸ ਦੀਆਂ ਕਈ ਕਿਸਮਾਂ ਕਰਦੇ ਹਨ। ਪੰਜਾਬ ਵਿੱਚ ਇਸ ਦੇ ਅਰਥ ਹਨ ਵੈਦ ਦੀ ਵੈਦੰਗੀ, ਦਾਨਾਈ, ਚਾਲਾਕੀ ਦੀ ਤਰਕੀਬ ਜਾਂ ਚਾਲਾਕੀ। ਇੱਥੇ ਵਿਸ਼ੇਸ਼ ਭਾਵ ਤਰਕੀਬਾਂ ਅਤੇ ਚਾਲਾਂ, ਚਾਲਾਕੀਆਂ ਤੋਂ ਹੈ। ਹੁਕਮ, ਹੁਕਮ ਤੋਂ ਭਾਵ ਹੈ ਅਰ ਹੁਕਮ, ਜ਼ੋਰ ਨਾਲ ਗੱਲ ਮਨਾਉਣੀ। ਹੋ ਸਕਦਾ ਹੈ ਕਿ ਹਿਕਮਤ ਹੁਕਮ ਇੱਥੇ ਹਿਕਮਤ ਹੁਕਮਤ ਦਾ ਸੰਖੇਪ ਹੋਵੇ। ਹੁਕਮ ਸੰਖੇਪ ਹੈ ਹੁਕਮਤ ਦਾ ਅਤੇ ਇਹ ਹਿਕਮਤ ਦੀ ਤਾਬਿਆ ਮੁਹਮਲ ਹੈ, ਅਰਥਾਤ ਹਿਕਮਤਾਂ ਆਦਿ ਨਾਲ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।